नमस्कार, ई आकाशवाणी जलंधरे। खबरां दे नाल मैं सरबजीत कौर। पहला इस बुलेटिन दियां खास खबरां। प्रधानमंत्री नरेंद्र मोदी अज नवी दिल्ली विच भारत मंडपम विच आलमी सहकारी कांफ्रेंस दा उद्घाटन करनगे। संसद दा सर्दियों दी रुत्त इजलास अज तों। सैशन दौरान 26 दिनां दी म्याद विच 19 बैठकां होणगियां। विदेश मंत्री डॉ एस जयशंकर ने कहा कि भारत इटली नूं एक प्रमुख भाईवाल ते भूमध्य सागर विच एक बेहद प्रभावशाली देश वजो देखदा है। भारतीय रिजर्व बैंक का कहना है कि यूपीआई का अंतरराष्ट्रीकरण तेजी नाल अग्गे वध रहा है। ते साउदी अरब दे जिद्दा च आईपीएल नीलामी दे पहले दिन कल ऋषभ पंत अते श्रेयस अय्यर ने रिकॉर्ड बोलियां हासिल कीतियां। हुण खबरां विस्तार नाल। प्रधानमंत्री नरेंद्र मोदी अज नवी दिल्ली विच भारत मंडपम विखे आईसीए आलमी सहकारी कांफ्रेंस दा उद्घाटन करनगे। अंतरराष्ट्रीय सहकारी गठजोड़ आईसीए दे 130 साल लंबे इतिहास विच आलमी सहकारी कांफ्रेंस अते महासभा पहली बार भारत विच कराई जा रही है। इस मौके श्री मोदी अंतरराष्ट्रीय सहकारिता साल 2025 ते एक यादगारी डाक टिकट भी जारी करेंगे। भूटान दे प्रधानमंत्री दाशो छेरिंग तोपके अते फिजी दे प्रधानमंत्री मानोवा कामी कामी का भी कॉन्फ्रेंस में शामिल होंगे। साडे पत्रकार ने खबर दी है कि इस आलमी कॉन्फ्रेंस की मेजबानी इंडियन फार्मर्स फर्टिलाइजर कोऑपरेटिव लिमिटेड वालों आईसीए ते भारत सरकार अते भारतीय सहकारितावां अमूल अते क्रिबको दे सहयोग नाल कराई जा रही है। भारत मंडपम विखे 6 दिनां दी कॉन्फ्रेंस समारोहां अते चर्चावां लई विश्व भर दे सहकारी संगठनां नूं इक थां लियाएगी। प्रधानमंत्री नरेंद्र मोदी ने कहा कि ओडिशा भारत के विकास विच एक अहम भूमिका निभाउंदा है ते ए अजिहे सभ्याचारक विरसे नाल निवाजिया गया जिसने देश अते दुनिया भर विच लागा हासिल कीती है। कल नवी दिल्ली विच ओडिशा पर्व 2024 समागम दौरान अपने संबोधन विच श्री मोदी ने कहा कि ओडिशा ने देश नूं मजबूत अगवाई प्रदान की थी। उन्हां कहा कि कबायली भाईचारे तों ओडिशा दी धी द्रौपदी मुर्मू भारत दे राष्ट्रपति वजो सेवा निभा रहे ने जो साडे सारयां लई माण वाली गल है। श्री मोदी ने कहा कि उन्हां दी अगवाई तों प्रेरित होके ओडिशा दे कबायली लोकां दी भलाई लई हजारां करोड़ रुपए दे कई प्रोजेक्ट शुरू कीते गए ने।
आज ओडिशा की बेटी आदिवासी समुदाय की द्रौपदी मुर्मू जी भारत की राष्ट्रपति है। उनकी प्रेरणा से आज भारत में आदिवासी कल्याण की हजारों करोड़ रुपयों की योजनाएं शुरू हुई हैं और ये योजनाएं सिर्फ ओडिशा के ही नहीं बल्कि पूरे भारत के आदिवासी समाज का हित कर रही है।
संसद का सर्दियों की रुत्त इजलास आज तो शुरू होएगा। सेशन दौरान 26 दिनों की म्याद विच 19 बैठकां होणगियां। हालांकि भलके 26 नवंबर नूं संविधान दिवस के मौके ते संसद की कोई बैठक नहीं होएगी। संविधान दिवस मनाउण संबंधी मुख समारोह संविधान सदन के सेंट्रल हॉल विखे होएगा जिथे 26 नवंबर 1949 नूं संविधान नूं अपनाया गया सी। संसद के इस इजलास विच विधानक कामकाज विच कुल 16 बिल सूचीबद्ध ने जिन्हां नूं सेशन दौरान पास किए जाण की उम्मीद है। इन्हां बिलां विच भारतीय वायुयान विधेयक 2024, आफता समय प्रबंध बारे तरमीमी बिल 2024, रेलवे तरमीमी बिल, वक्फ तरमीमी बिल अते भारतीय बंदरगाह बिल 2024 शामिल ने। इस तो इलावा सैशन दौरान साल 2024-25 दीआं ग्रांटां दीआं जिमनी मंगां ते चर्चा अते वोटिंग भी होएगी। पहला संसदीय मामलों बारे मंत्री किरण रिजिजू ने कहा कि सरकार संसद के सर्दियों की रुत्त के इजलास दौरान किसी भी मुद्दे पर चर्चा करने तैयार है। कल नवी दिल्ली में सरकार वालों बुलाई गई सर्व पार्टी मीटिंग तो बाद पत्रकारों नाल गलबात करते हुए श्री रिजिजू ने विरोधी पार्टियां नूं इजलास दौरान लोकसभा ते राज्यसभा विच सुचारू ढंग नाल कामकाज यकीनी बनाउण दी अपील कीती।
हम चाहते हैं कि विषय अच्छी तरह से लोकसभा राज्यसभा में चर्चा होनी चाहिए। सरकार तैयार है किसी भी विषय पर चर्चा करने के लिए। हम सिर्फ अनुरोध यही करते हैं कि सदन अच्छा से चले, हंगामा ना हो। कोई भी विषय पार्लियामेंट में रखता है तो शांतिपूर्वक उस विषय को चर्चा होगा तो बहुत लाभ मिलेगा।
श्री रिजिजू ने कहा कि मीटिंग विच 30 सियासी पार्टियां दे कुल 42 नेतावां ने हिस्सा लिया अते हरेक पार्टी दे नेता ने अपने सुझाव दिते। उन्होंने दस्या कि व्यापारक सलाहकार कमेटी विच सारे सुझाव ते चर्चा की जाएगी कि लोकसभा ते राज्यसभा विच केड़े मुद्दे उठाए जाणगे। श्री रिजिजू ने यह भी कहा कि सरकार दोवां सदनां विच ढुकवीं अते शांतिपूर्ण चर्चा चाहुंदी है। इस मीटिंग की प्रधानगी रक्षा मंत्री राजनाथ सिंह ने की। सर्दियों की रुत्त इजलास अज तो शुरू होएगा ते 20 दिसंबर तक चलेगा। ਅੱਜ ਸ਼ੁਰੂ ਹੋ ਰਹੇ ਸਰਦੀਆਂ ਦੇ ਰੁੱਤ ਦੇ ਇਜਲਾਸ ਤੋਂ ਪਹਿਲਾਂ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਮੈਂਬਰਾਂ ਨੂੰ ਸੰਵਿਧਾਨ ਸਭਾ ਦੀਆਂ ਬਹਿਸਾਂ ਅਤੇ ਵਿਚਾਰ ਵਟਾਂਦਰੇ ਤੋਂ ਪ੍ਰੇਰਣਾ ਲੈਂਦੇ ਹੋਏ ਸਦਨ ਵਿਚ ਸੰਸਦੀ ਮਰਿਆਦਾ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਏ। ਆਕਾਸ਼ਵਾਣੀ ਖ਼ਬਰਾਂ ਨੂੰ ਦਿੱਤੇ ਇਕ ਵਿਸ਼ੇਸ਼ ਇੰਟਰਵਿਊ ਵਿਚ ਸ੍ਰੀ ਬਿਰਲਾ ਨੇ ਉਮੀਦ ਜਤਾਈ ਕਿ ਸੰਸਦ ਮੈਂਬਰ ਸਕਾਰਾਤਮਕ ਅਤੇ ਉਸਾਰੂ ਬਹਿਸਾਂ ਦੀ ਰਵਾਇਤ ਵਿਚ ਯੋਗਦਾਨ ਪਾਉਣਗੇ। ਉਨ੍ਹਾਂ ਨੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਸੰਸਦ ਵਿਚ ਸਰਵਉੱਚ ਮਰਿਆਦਾ ਕਾਇਮ ਕਰਨ।
हम इसी तरीके से उच्च कोटि की परंपराएं स्थापित करें जहां चर्चा और संवाद हो, जहां सहमति असहमति भी हो, विचारों की अभिव्यक्ति भी हो, लेकिन हमारा आचरण संसदीय मर्यादाओं के अनुरूप, हमारा आचरण संसदीय डिबेट चर्चाओं के आचरण की तरह हो।
ਰਾਖਵੇਂਕਰਨ ਦੇ ਮੁੱਦੇ ਤੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸ੍ਰੀ ਬਿਰਲਾ ਨੇ ਕਿਹਾ ਕਿ ਸਿਆਸੀ ਪਾਰਟੀਆਂ ਇਸ ਮਾਮਲੇ ਤੇ ਇਕ ਦੂਜੇ ਤੇ ਇਲਜ਼ਾਮ ਤਰਾਸ਼ੀ ਕਰ ਸਕਦੀਆਂ ਨੇ, ਪਰ ਕਿਸੇ ਵੀ ਸਰਕਾਰ ਨੇ ਰਾਖਵੇਂਕਰਨ ਦੀ ਵਿਵਸਥਾ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਮੇਸ਼ਾ ਇਸ ਗੱਲ ਤੇ ਦ੍ਰਿੜ ਰਹੇ ਨੇ ਕਿ ਸਮਾਜ ਦੇ ਹੇਠਲੇ ਅਤੇ ਗਰੀਬ ਵਰਗਾਂ ਲਈ ਰਾਖਵਾਂਕਰਨ ਅਜੇ ਵੀ ਜ਼ਰੂਰੀ ਏ।
आज भी समाज में दलित शोषित पीड़ित व्यक्तियों को उनके समानता, उनके व्यापक अधिकार आरक्षित करने का अभी समय है, और इसीलिए हर सरकारों ने ये प्रयास किया है कि संविधान के साथ आरक्षण को लेकर कभी कोई सरकार ने छेड़खानी नहीं की। मेरा मानना है प्रधानमंत्री नरेंद्र मोदी भी हमेशा संविधान के मूल विचार और आरक्षण को लेकर अपनी स्पष्ट नीति, स्पष्ट विचार रखें।
ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਇਟਲੀ ਨੂੰ ਇਕ ਪ੍ਰਮੁੱਖ ਭਾਈਵਾਲ, ਯੂਰਪ ਵਿਚ ਇਕ ਅਹਿਮ ਸਹਿਯੋਗੀ ਅਤੇ ਭੂਮੱਧ ਸਾਗਰ ਵਿਚ ਇਕ ਬਹੁਤ ਪ੍ਰਭਾਵਸ਼ਾਲੀ ਦੇਸ਼ ਵਜੋਂ ਦੇਖਦਾ ਹੈ। ਰੋਮ ਵਿਚ ਭਾਰਤੀ ਦੂਤਘਰ ਦੇ ਨਵੇਂ ਦਫ਼ਤਰ ਦਾ ਉਦਘਾਟਨ ਕਰਦੇ ਹੋਏ ਡਾ ਜੈਸ਼ੰਕਰ ਨੇ ਕਿਹਾ ਕਿ ਦੋਹਾਂ ਦੇਸ਼ਾਂ ਦਰਮਿਆਨ ਵੱਖ ਵੱਖ ਪੱਧਰਾਂ ਤੇ ਲਗਾਤਾਰ ਗੱਲਬਾਤ, ਉਨ੍ਹਾਂ ਦੇ ਦਵੱਲੇ ਸਬੰਧਾਂ ਦੀ ਡੂੰਘਾਈ ਅਤੇ ਪਸਾਰ ਦਾ ਸੰਕੇਤ ਏ। ਉਨ੍ਹਾਂ ਕਿਹਾ ਕਿ ਸਾਡੇ ਵਿਸ਼ਵ ਦ੍ਰਿਸ਼ਟੀਕੋਣਾਂ ਵਿਚ ਮੇਲਜੋਲ, ਆਲਮੀ ਅਤੇ ਖੇਤਰੀ ਮੁੱਦਿਆਂ ਨੂੰ ਹੱਲ ਕਰਨ ਵਿਚ ਸਾਡੇ ਯਤਨਾਂ ਵਿਚ ਤਾਲਮੇਲ ਅਤੇ ਸਾਡੇ ਦਵੱਲੇ ਸਬੰਧਾਂ ਨੂੰ ਵਿਕਸਿਤ ਕਰਨ ਲਈ ਇਕ ਨਵਾਂ ਉਤਸ਼ਾਹ ਏ। ਤਜਵੀਜ਼ਸ਼ੁਦਾ ਭਾਰਤ ਮੱਧ ਪੂਰਬ ਯੂਰਪ ਆਰਥਿਕ ਲਾਂਘੇ IMEC ਦਾ ਹਵਾਲਾ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਇਹ ਸੰਪਰਕ ਲਾਂਘਾ ਯੂਰਪ ਅਤੇ ਏਸ਼ੀਆ ਦਰਮਿਆਨ ਇਕ ਵੱਡੀ ਤਬਦੀਲੀ ਲਿਆਉਣ ਵਾਲਾ ਹੋਏਗਾ। ਡਾ ਜੈਸ਼ੰਕਰ ਇਟਲੀ ਵਿਚ ਠਹਿਰਨ ਦੌਰਾਨ ਫਿਓਗੇ ਵਿਚ G7 ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੇ ਆਊਟਰੀਚ ਸੈਸ਼ਨ ਵਿਚ ਹਿੱਸਾ ਲੈਣਗੇ। ਉਹ ਰੋਮ ਵਿਚ 10ਵੇਂ MET ਮੈਡੀਟੇਰੇਨੀਅਨ ਡਾਇਲੋਗ ਵਿਚ ਵੀ ਹਿੱਸਾ ਲੈਣਗੇ। RBI ਦਾ ਕਹਿਣਾ ਹੈ ਕਿ ਯੂਨੀਫਾਈਡ ਪੇਮੈਂਟਸ ਇੰਟਰਫੇਸ UPI ਦਾ ਅੰਤਰਰਾਸ਼ਟਰੀਕਰਨ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਕਿਉਂਕਿ ਭਾਰਤ ਪਰਿਵਰਤਨਸ਼ੀਲ ਤਬਦੀਲੀ ਲਈ ਡਿਜੀਟਲ ਤਕਨੀਕਾਂ ਦਾ ਲਾਭ ਉਠਾਉਣ ਵਿਚ ਇਕ ਵਿਸ਼ਵ ਆਗੂ ਵਜੋਂ ਉਭਰਿਆ ਹੈ। UPI ਨੇ ਅਕਤੂਬਰ ਵਿਚ ਇਕ ਮਹੀਨੇ ਵਿਚ 16.6 ਅਰਬ ਲੈਣ ਦੇਣ ਦਾ ਮੀਲ ਪੱਥਰ ਹਾਸਲ ਕੀਤਾ। ਰੇਲ ਮੰਤਰੀ ਅਸ਼ਵਨੀ ਵੈਸ਼ਨੋ ਅੱਜ ਸਵੇਰੇ ਮਹਾਰਾਸ਼ਟਰ ਦੇ ਨਾਗਪੁਰ ਦੇ ਅਸ਼ਾਨੀ ਰੇਲਵੇ ਮੈਦਾਨ ਵਿਚ ਪੱਟੀ ਦਰਜ ਜਾਤਾਂ ਅਤੇ ਪੱਟੀ ਦਰਜ ਕਬੀਲੇ SC/ST ਨਾਲ ਸਬੰਧਿਤ ਰੇਲਵੇ ਮੁਲਾਜ਼ਮਾਂ ਦੇ ਸਰਵ ਭਾਰਤੀ ਐਸੋਸੀਏਸ਼ਨ ਦੇ ਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕਰਨਗੇ। COVID-19 ਮਹਾਮਾਰੀ ਕਾਰਨ ਪਿਛਲੇ 5 ਸਾਲਾਂ ਤੋਂ ਇਸ ਐਸੋਸੀਏਸ਼ਨ ਦੀ ਰਾਸ਼ਟਰੀ ਕਨਵੈਨਸ਼ਨ ਅਤੇ ਸਾਲਾਨਾ ਮਹਾਸਭਾ ਨਹੀਂ ਹੋ ਸਕੀ ਸੀ। ਸਰਕਾਰ ਅੱਜ ਨਵੀਂ ਦਿੱਲੀ ਵਿਚ ਰਾਸ਼ਟਰੀ ਮੁਹਿੰਮ ਅਬ ਕੋਈ ਬਹਾਨਾ ਨਹੀਂ ਦੀ ਸ਼ੁਰੂਆਤ ਕਰੇਗੀ। ਇਹ ਮੁਹਿੰਮ ਜਨਤਾ, ਸਰਕਾਰ ਅਤੇ ਮੁੱਖ ਹਿੱਸੇਦਾਰਾਂ ਨੂੰ ਲਿੰਗ ਆਧਾਰਿਤ ਹਿੰਸਾ ਨੂੰ ਖਤਮ ਕਰਨ ਲਈ ਕਾਰਵਾਈ ਯੋਗ ਕਦਮ ਚੁੱਕਣ ਦਾ ਸੱਦਾ ਦਿੰਦੀ ਏ। 55ਵਾਂ ਭਾਰਤੀ ਅੰਤਰਰਾਸ਼ਟਰੀ ਫਿਲਮ ਸਮਾਰੋਹ ਆਪਣੇ ਅੱਧ ਨੂੰ ਛੋਹ ਗਿਆ ਤੇ ਅੱਜ 5ਵੇਂ ਦਿਨ ਵੱਖ ਵੱਖ ਭਾਸ਼ਾਵਾਂ ਅਤੇ ਸ਼ੈਲੀਆਂ ਵਿਚ 75 ਤੋਂ ਵੱਧ ਫਿਲਮਾਂ ਦਿਖਾਈਆਂ ਜਾਣਗੀਆਂ। ਕ੍ਰੀਏਟਿਵ ਮਾਈਂਡਸ ਆਫ ਟਮੋਰੋ ਚੈਲੰਜ ਅਤੇ ਫਿਲਮ ਬਾਜ਼ਾਰ ਦੀ ਸਮਾਪਤੀ ਦੇ ਨਾਲ ਧਿਆਨ ਹੁਣ ਮਾਸਟਰ ਕਲਾਸਾਂ ਅਤੇ ਪੈਨਲ ਚਰਚਾਵਾਂ ਵੱਲ ਤਬਦੀਲ ਹੋ ਗਿਆ। ਨਾਲ ਹੀ ਅੱਜ ਲੈਫਟ ਅਨਸੈਟ ਅਤੇ ਮੰਜੂ ਮੇਲ ਬੋਇਜ਼ ਦੇ ਵੱਡੇ ਪ੍ਰੀਮੀਅਰ ਹੋਣਗੇ। ਇੰਡੀਅਨ ਪ੍ਰੀਮੀਅਰ ਲੀਗ IPL 2025 ਦੀ ਮੈਗਾ ਨਿਲਾਮੀ ਵਿਚ ਰਿਸ਼ਭ ਪੰਤ ਅਤੇ ਸ਼੍ਰੇਯਸ ਅਈਅਰ ਨੇ ਕੱਲ ਸਾਊਦੀ ਅਰਬ ਦੇ ਜੇਦਾ ਵਿਚ ਹੋਈ ਨਿਲਾਮੀ ਦੇ ਪਹਿਲੇ ਦਿਨ IPL ਦੇ ਇਤਿਹਾਸ ਵਿਚ ਸਭ ਤੋਂ ਮਹਿੰਗੇ ਖਿਡਾਰੀਆਂ ਵਜੋਂ ਉਭਰਦੇ ਹੋਏ ਰਿਕਾਰਡ ਬੋਲੀਆਂ ਹਾਸਲ ਕੀਤੀਆਂ। ਲਖਨਊ ਸੁਪਰ ਜਾਇੰਟਸ ਨੇ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ 27 ਕਰੋੜ ਰੁਪਏ ਵਿਚ ਹਾਸਲ ਕਰਕੇ ਇਤਿਹਾਸ ਰਚ ਦਿੱਤਾ, ਜਿਸ ਨਾਲ ਉਹ IPL ਇਤਿਹਾਸ ਵਿਚ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ ਹੈ। ਪੰਜਾਬ ਕਿੰਗਜ਼ ਵੱਡਾ ਖਰਚ ਕਰਨ ਵਾਲੀ ਇਕ ਹੋਰ ਟੀਮ ਵਜੋਂ ਉਭਰੀ, ਜਿਸ ਨੇ IPL ਜੇਤੂ ਕਪਤਾਨ ਸ਼੍ਰੇਯਸ ਅਈਅਰ ਨੂੰ 26.75 ਕਰੋੜ ਰੁਪਏ ਵਿਚ, ਸਪਿਨਰ ਯੁਜਵਿੰਦਰ ਚਹਿਲ ਨੂੰ 18 ਕਰੋੜ ਰੁਪਏ ਵਿਚ ਖਰੀਦਿਆ ਏ। ਆਖਿਰ ਵਿਚ ਖਾਸ ਖਬਰਾਂ ਇਕ ਵਾਰ ਫੇਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿਚ ਭਾਰਤ ਮੰਡਪਮ ਵਿਖੇ ਆਲਮੀ ਸਹਿਕਾਰੀ ਕਾਨਫਰੰਸ ਦਾ ਉਦਘਾਟਨ ਕਰਨਗੇ। ਸੰਸਦ ਦਾ ਸਰਦੀਆਂ ਦੀ ਰੁੱਤ ਦਾ ਇਜਲਾਸ ਅੱਜ ਤੋਂ, ਸੈਸ਼ਨ ਦੌਰਾਨ 26 ਦਿਨਾਂ ਦੀ ਮਿਆਦ ਵਿਚ 19 ਬੈਠਕਾਂ ਹੋਣਗੀਆਂ ਤੇ ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਇਟਲੀ ਨੂੰ ਇਕ ਪ੍ਰਮੁੱਖ ਭਾਈਵਾਲ ਤੇ ਭੂਮੱਧ ਸਾਗਰ ਵਿਚ ਇਕ ਬੇਹੱਦ ਪ੍ਰਭਾਵਸ਼ਾਲੀ ਦੇਸ਼ ਵਜੋਂ ਦੇਖਦਾ।